ਵਾਹਿਗੁਰੂ ਸਾਹਿਬ ਜੀਓ ਸ੍ਰੀ ਮੁਖ ਵਾਕ ਸਭ ਰੋਜ ਗਸ਼ਤਮ ਦਰ ਹਵਾ ਕਰ ਦੇ ਬਦੀ ਖਿਆਲ ਗਾਹੇ ਨਾਨਕੀ ਕਾਰ ਕਰ ਦਮਾ ਮਮ ਈ ਚਿਨੀ ਅਹਿਵਾਲ ਸਭ ਰੋਜ ਗਸ਼ਤਮ ਦਰ ਹਵਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਸੰਗ ਚੱਲ ਰਹੀ ਲੜੀਵਾਰ ਕਥਾ ਗੁਰ ਇਤਿਹਾਸ ਸ਼੍ਰਵਣ ਕਰ ਰਹੇ ਹਾਂ। ਕਿਸ ਪ੍ਰਕਾਰ ਸਤਿਗੁਰੂ ਮਹਾਰਾਜ ਨੇ ਹਰਦਿਆਲ ਪੁਰੋਹਿਤ ਨੂੰ ਤਾਰਿਆ ਹੈ, ਕਿਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਪਾਂਧੇ ਨੂੰ ਉਪਦੇਸ਼ ਦਿੱਤਾ, ਮੌਲਾਣੇ ਨੂੰ ਉਪਦੇਸ਼ ਦੇ ਰਹੇ ਨੇ ਅਤੇ ਬਚਪਨ ਦੇ ਵਿੱਚ ਹੀ ਗੁਰੂ ਨਾਨਕ ਦੇਵ ਜੀ ਛੋਟੇ ਛੋਟੇ ਬੱਚਿਆਂ ਪ੍ਰਤੀ ਉਪਦੇਸ਼ ਕਰ ਰਹੇ ਨੇ। ਬਹੁਤ ਸਾਰੇ ਇਲਾਕੇ ਦੇ ਲੋਕ ਮਹਾਰਾਜ ਦੇ ਕੋਲ ਆ ਕੇ ਬਹੁਤ ਸਿੱਖਿਆ ਲੈਂਦੇ ਨੇ। ਇਸ ਤਰ੍ਹਾਂ ਮਹਾਰਾਜ ਨੇ ਛੋਟੀ ਉਮਰ ਦੇ ਵਿੱਚ ਹੀ ਕਰਤਾਰ ਵਾਹਿਗੁਰੂ ਅਕਾਲ ਪੁਰਖ ਦਾ ਸਿੱਖੀ ਦਾ ਪ੍ਰਚਾਰ ਮਾਰਿਆ, ਸਿੱਖਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਸਿੱਖੀ ਦਾ ਪ੍ਰਚਾਰ ਅਤੇ ਪਰਮਾਤਮਾ ਨਾਲ ਜੋੜਨਾ, ਕਿਉਂਕਿ ਦੁਨੀਆਂ ਨੇ ਸਾਰੇ ਤਜਰਬੇ ਕਰ ਲਏ, ਹਰ ਕਿਸੇ ਨੇ ਕੋਸ਼ਿਸ਼ ਕੀਤੀ ਮੇਰੇ ਨਾਮ ਨੂੰ ਜਪੋ, ਮੈਂ ਪਰਮੇਸ਼ਰ ਹਾਂ। ਪਹਿਲਾਂ ਇਹ ਕੰਮ ਥੋੜ੍ਹਾ ਬਹੁਤ ਚੱਲਿਆ, ਪਤਾ ਉਦੋਂ ਲੱਗਿਆ ਜਦੋਂ ਭਿਆਨਕ ਕਲਯੁੱਗ ਦਾ ਸਮਾਂ ਆ ਗਿਆ, ਜਿੱਥੇ ਹਰ ਇੱਕ ਦੇ ਭਗਵਾਨ ਹੋਣ ਦਾ ਸਬੂਤ ਘਟਣ ਲੱਗਿਆ, ਦੁਨੀਆਂ ਦੇ ਅੰਦਰ ਹਾਹਾਕਾਰ ਮੱਚ ਗਈ, ਅਸ਼ਾਂਤੀ ਫੈਲ ਗਈ, ਪਰਜਾ ਸ਼ੰਕਰ ਵਰਣ ਹੋ ਗਈ, ਅਕਿਰਤ ਘਣਾ ਦਾ ਜ਼ੋਰ ਵੱਧ ਗਿਆ, ਕਿਉਂਕਿ ਦੂਜਿਆਂ ਦੀ ਥੋੜ੍ਹੀ ਥੋੜ੍ਹੀ ਕਮਾਈ ਨਾਲ ਪਹਿਲਿਆਂ ਯੁੱਗਾਂ ਦੇ ਲੋਕ ਥੋੜ੍ਹਾ ਬਹੁਤ ਚੱਲਦੇ ਰਹੇ, ਪਰ ਜਦੋਂ ਸਮਾਂ ਬਹੁਤਾ ਜ਼ਿਆਦਾ ਭੈੜਾ ਆ ਗਿਆ, ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਨੇ ਕੁਬੁੱਧ ਕਰਨ ਤੇ ਲੋਕ ਹਟਾਏ, ਬਈ ਲੋਕ ਬੁੱਧੀ ਦੀ ਗੱਲ ਦੀ ਬਜਾਏ ਕਬੁੱਧੀ ਕਰਨ ਲੱਗ ਪਏ। ਹਮੇ ਕਾਜ ਜਗਤ ਮੋਂ ਆਏ, ਧਰਮ ਹੇਤ ਗੁਰਦੇਵ ਪਠਾਏ। ਧਰਮ ਵਾਸਤੇ ਗੁਰਦੇਵ ਪਿਤਾ ਅਕਾਲ ਪੁਰਖ ਨਿਰੰਕਾਰ ਜੀ ਨੇ ਸਾਨੂੰ ਭੇਜਿਆ, ਸੋ ਇਸ ਕਰਕੇ ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾੜਨ। ਇਹਨਾਂ ਕੰਮਾਂ ਲਈ ਸੰਸਾਰ ਦੇ ਅੰਦਰ ਸਾਨੂੰ ਆਉਣਾ ਪਿਆ, ਕਿਉਂਕਿ ਲੋਕਾਂ ਦੇ ਅੰਦਰ ਅਗਿਆਨਤਾ ਬਹੁਤ ਜ਼ਿਆਦਾ ਛਾ ਗਈ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਆਓ ਅੱਗੇ ਕਬੁੱਧੀ ਨੂੰ ਹਟਾਉਣ ਲਈ, ਅਗਿਆਨਤਾ ਨੂੰ ਹਟਾਉਣ ਲਈ ਉਪਦੇਸ਼ ਕਰ ਰਹੇ ਹਨ ਮਹਾਰਾਜ। ਸ਼੍ਰਵਣ ਕਰੀਏ, ਸ਼ਬਦ ਦੇ ਰਾਹੀਂ ਉਪਦੇਸ਼ ਹੋ ਰਿਹਾ, ਸ਼ਬਦ ਦਾ ਭਾਵ ਹੀ ਉਪਦੇਸ਼ ਹੈ। ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਵਾਹਿਗੁਰੂ ਸਾਹਿਬ ਜੀਉ ਸ੍ਰੀ ਮੁਖ ਵਾਕ ਬਦ ਬਖਤ ਹਮ ਚੋ ਬਖੀਲ ਗਾਫਲ ਬੇ ਨਜ਼ਰ ਬੇ ਬਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ।
ਸੋ ਇਸ ਤਰ੍ਹਾਂ ਦੇ ਨਾਲ ਸਤਿਗੁਰੂ ਮਹਾਰਾਜ ਨੇ ਸ਼ਬਦ ਜਿਹੜਾ ਉਚਾਰਨ ਕੀਤਾ ਹੈ ਕਿ ਰਿਸ਼ਤੇਦਾਰ ਕਹਿਣ ਲੱਗਿਆ ਮੌਲਾਣਾ, ਰਿਸ਼ਤੇਦਾਰ ਹੁੰਦੇ ਨੇ ਇਹ ਹੁੰਦੇ ਨੇ ਜਾਂ ਹੋਰ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸਾਰੀਆਂ ਚੀਜ਼ਾਂ ਸਿਮਰਨ ਤੋਂ ਬਿਨਾਂ ਬੇਅਰਥ ਨੇ, ਸਤਸੰਗਤ ਤੋਂ ਬਿਨਾਂ ਬੇਅਰਥ ਨੇ। ਅਸਲ ਵਿੱਚ ਪਰਮਾਤਮਾ ਦਾ ਭਗਤ ਇਨਸਾਨ ਬਣਨਾ ਚਾਹੀਦਾ ਹੈ। ਸੋ ਇਨ੍ਹਾਂ ਹੀ ਤੁਕਾਂ ਦਾ ਅੱਗੇ ਕਵੀ ਜੀ ਅਨੁਵਾਦ ਕਰਦੇ ਹਨ।
ਚੌਪਾਈ ਰਤ ਰੰਗੇ ਸਤਸੰਗ ਸਮਾਜੋ,
ਸਤਸੰਗਤ ਦੇ ਵਿੱਚ ਪ੍ਰੇਮ ਦੇ ਰੰਗ ਵਿੱਚ ਰੰਗੇ ਹੋਏ ਜਿਹੜੇ ਸਤਸੰਗਤ ਵਿੱਚ ਜਾਣਾ ਪ੍ਰੇਮ ਰੰਗ ਵਿੱਚ ਰੰਗੇ ਜਾਣਾ।
ਸਿਮਰਨ ਬਿਨਾ ਅੰਤ ਨਹਿ ਕਾਜੂ,
ਸਿਮਰਨ ਤੋਂ ਬਿਨਾਂ ਜਿਨ੍ਹਾਂ ਨੂੰ ਹੋਰ ਕੋਈ ਕੰਮ ਨਾ ਹੋਵੇ।
ਤਨ ਮਨ ਸੌਂਪ ਦੀਨ ਨਿਜ ਸਾਈ,
ਜਿਨ੍ਹਾਂ ਨੇ ਆਪਣਾ ਤਨ ਮਨ ਸਾਈ ਨੂੰ ਮਾਲਕ ਨੂੰ ਵਾਹਿਗੁਰੂ ਨੂੰ ਸੌਂਪ ਦਿੱਤਾ ਹੈ।
ਚਾਕਰ ਭਏ ਏਕ ਲਿਵਲਾਈ,
ਜਿਹੜੇ ਵਾਹਿਗੁਰੂ ਦੇ ਚਾਕਰ ਬਣ ਗਏ ਨੇ ਨੌਕਰ, ਚਾਅ ਦੇ ਨਾਲ ਸੇਵਾ ਕਰਨ ਵਾਲੇ, ਪੈਸਾ ਲੈ ਕੇ ਸੇਵਾ ਕਰਨ ਵਾਲੇ, ਇੱਕ ਹੁੰਦੇ ਨੇ ਚਾਕਰ ਚਾਹ ਨਾਲ, ਚਾਕਰ ਲੱਗਾ ਚਾਕਰੀ ਨਾਲੇ ਗਰਭਵਾਦ ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ, ਇਹ ਚਾਕਰ ਹੋਰ ਨੇ। ਉਹ ਚਾਕਰ ਜਿਹੜੇ ਚਾਉ ਨਾਲ ਬਿਨਾਂ ਕਿਸੇ ਮੰਗ ਦੇ ਨਿਸ਼ਕਾਮ ਹੋ ਕੇ ਸੇਵਾ ਕਰਨ।
ਤਿਨਕੇ ਪਦ ਪੰਕਜ ਮੈਂ ਧੂਰੀ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਮੰਗਦਾ ਹਾਂ ਉਹਨਾਂ ਦੀ ਧੂੜੀ ਜਿਹੜੀ ਹੈ, ਨਾਨਕ ਬਗੋਇਦ ਜਨ ਤੁਰਾਂ ਤੇਰੇ ਚਾਕਰਾਂ ਪਾ ਖਾਕ। ਸੋ ਦਾਨ ਮਹਿੰਦਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਐ, ਕੂੜਾ ਲਾਲਚ ਛੱਡੀਐ ਹੋਏ ਇੱਕ ਮਨ, ਅਲੱਖ ਧਿਆਈਐ ਫਲ ਤੇ ਵੇਹੋ ਪਾਈਐ, ਜੇ ਵੇਹੀ ਕਾਰ ਕਮਾਈਐ, ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿੰਨਾਂ ਦੀ ਪਾਈਐ, ਮਤ ਥੋੜ੍ਹੀ ਸੇਵ ਗਵਾਈਐ, ਥੋੜ੍ਹੀ ਮਤ ਵਾਲਾ ਸੇਵਾ ਗਵਾ ਲੈਂਦਾ ਹੈ। ਮਹਾਰਾਜ ਆਪ ਕਹਿੰਦੇ ਨੇ ਤਿੰਨ ਕੇ ਪਦ ਪੰਕਜ ਮੈਂ ਧੂਰੀ, ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੇ ਚਰਨਾ ਕਮਲਾਂ ਦੀ ਮੈਂ ਧੂੜੀ ਮੰਗਦਾ ਹਾਂ।
ਗਣਨਾ ਏਕ ਅਗਨ ਬਹੁਪੂਰੀ,
ਸੋ ਇਉਂ ਬੇਨਤੀ ਕਰੋ ਵਾਹਿਗੁਰੂ ਸਾਡੇ 'ਚ ਤਾਂ ਕੋਈ ਵੀ ਗੁਣ ਨਹੀਂ ਹੈ, ਅਸੀਂ ਤਾਂ ਸਮੁੰਦਰ ਜਿੱਡਾ ਹੈ ਨਾ ਸਮੁੰਦਰ, ਇੰਨੇ ਔਗਣ ਨੇ ਕਿ ਬਹੁਤ ਜ਼ਿਆਦਾ ਔਗਣ ਭਰੇ ਪਏ ਹਨ ਸਾਡੇ ਵਿੱਚ।
ਕਰਨਾ ਕਰ ਕਰਨਾ ਕਰ ਸਾਧੂ,
ਕਿਰਪਾ ਕਰਕੇ ਕਿਰਪਾ ਦੀ ਖਾਣ ਜਿਹੜੇ ਸਾਧੂ ਮਹਾਤਮਾ ਹਨ।
ਬਖਸ਼ ਮੈਂ ਜੋ ਗਰਭ ਅਪਰਾਧੂ,
ਉਹ ਬਖਸ਼ ਦਿੰਦੇ ਹਨ ਜਿਹੜੇ ਅਸੀਂ ਬਹੁਤ ਭਾਰੀ ਗਰਭ ਤੋਂ ਭਾਵ ਗਰੂਏ ਹੁੰਦਾ, ਭਾਰੇ ਅਪਰਾਧ ਵੱਡੇ ਅਪਰਾਧ ਜਿਹੜੇ ਹੁੰਦੇ ਨੇ, ਇਹ ਸਾਰੇ ਅਪਰਾਧ ਰੱਬ ਦੇ ਪਿਆਰੇ ਬਖਸ਼ਵਾ ਦਿੰਦੇ ਹਨ ਪਰਮਾਤਮਾ ਤੋਂ। ਇਸ ਕਰਕੇ ਅਸੀਂ ਪਿਆਰਿਆਂ ਦੀ ਚਰਨ ਧੂੜੀ ਮੰਗਦੇ ਹਾਂ ਜੀ।
ਅਧਿਕ ਨਿਮਰਤਾ ਕੇ ਸੁਣ ਬੈਨਾ,
ਜਦੋਂ ਬਹੁਤ ਨਿਮਰਤਾ ਦੇ ਬਚਨ ਸੁਣੇ ਹਨ।
ਭਈ ਮੁਲਾਣੇ ਕੇ ਮਨ ਚੈਨਾ,
ਮੁਲਾਣੇ ਦੇ ਮਨ ਨੂੰ ਚੈਨ ਟਿਕਾ ਆ ਗਿਆ, ਕਿਉਂਕਿ ਉਪਦੇਸ਼ ਕਰਤਾ ਆਪ ਗੁਰੂ ਨਾਨਕ ਦੇਵ ਜੀ ਹਨ।
ਵੈ ਕਰ ਦੀਨ ਜੋਰ ਜੁਗ ਹਾਥਾ,
ਮੁਲਾਣੇ ਨੇ ਦੋਵੇਂ ਹੱਥ ਜੋੜੇ ਨੇ ਬਹੁਤ ਨਿਮਰਤਾ ਨਾਲ, ਮਹਾਰਾਜ ਅੱਗੇ ਬੇਨਤੀ ਕਰਦਾ ਹੈ।
ਕਹਿਓ ਮੋਹਿ ਅਬ ਕਰਹੁ ਸਨਾਥਾ,
ਕਹਿਣ ਲੱਗਿਆ ਹੈ ਮਹਾਰਾਜ ਸੱਚੇ ਪਾਤਸ਼ਾਹ ਹੁਣ ਮੈਨੂੰ ਸਨਾਥ ਕਰ ਦਿਓ, ਨਿਹਾਲ ਕਰ ਦਿਓ ਜੀ, ਮਾਲਕ ਵਾਲਾ ਗੁਰੂ ਵਾਲਾ ਬਣਾ ਲਓ, ਮੈਂ ਤੁਹਾਡਾ ਮਹਾਰਾਜ ਅੱਜ ਤੋਂ ਸਿੱਖ ਬਣ ਗਿਆ ਜੀ।
ਸ਼ਮਹਾ ਬਚਨ ਜੋ ਸਨਮੁਖ ਭਾਖੇ,
ਮੈਂ ਆਪ ਜੀ ਦੇ ਸਨਮੁਖ ਬਹੁਤ ਗਲਤ ਮਲਤ ਗੱਲਾਂ ਬੋਲੀਆਂ ਨੇ, ਆਪ ਕਿਰਪਾ ਕਰਕੇ ਮੁਆਫ ਕਰ ਦਿਓ ਜੀ।
ਅਨਜਾਨ ਢੀਠਤਾ ਰੱਖੇ,
ਮੈਂ ਗਲਤੀ ਕੀ ਕੀਤੀ? ਇੱਕ ਤਾਂ ਮੈਂ ਅਣਜਾਣ ਸੀ, ਇੱਕ ਮੈਂ ਢੀਠਸਾਈ ਫੜ ਲਈ। ਦੋਨੋਂ ਗਲਤੀਆਂ ਵੱਡੀਆਂ। ਇੱਕ ਤਾਂ ਹੁੰਦੀ ਹੈ ਗਲਤੀ ਕਰਨੀ ਮੰਨ ਜਾਣੀ, ਇੱਕ ਗਲਤੀ ਕਰਕੇ ਮੰਨਣੀ ਨਾ ਅਤੇ ਫੇਰ ਵੀ ਕਹਿਣਾ ਮੈਂ ਠੀਕ ਹਾਂ, ਮੈਂ ਸਿਆਣਾ ਹਾਂ। ਸੋ ਇਸ ਤਰ੍ਹਾਂ ਦੇ ਕਰਨ ਨਾਲ ਮੈਂ ਬੜਾ ਗੁਨਾਹ ਕੀਤਾ ਹੈ।
ਜੋ ਤੁਮਰੇ ਮਨ ਨਿਸਚਾ ਗੂੜਾ।
ਸੋ ਜਿਹੜਾ ਆਪ ਜੀ ਦੇ ਮਨ ਦੇ ਅੰਦਰ ਬਹੁਤ ਨਿਸ਼ਚਾ ਹੈ ਪਰਮਾਤਮਾ ਪ੍ਰਤੀ, ਪਰਪੱਕ ਯੁਗਤ ਡੰਡਾ ਪ੍ਰਤੀਤ, ਉਹ ਜਿਹੜੀ ਪ੍ਰਤੀਤੀ ਹੈ, ਭਰੋਸਾ ਹੈ, ਉਹਦੇ ਵਿੱਚ ਜੁੜਨ ਦੀ ਜਿਹੜੀ ਡੰਡੇਵਤ ਪ੍ਰਤੀਤੀ ਹੈ, ਇੰਨਾ ਭਰੋਸਾ ਹੈ। ਡੰਡਾ ਜਿਵੇਂ ਬਿਲਕੁਲ ਸਿੱਧਾ ਹੁੰਦਾ, ਇਸ ਤਰ੍ਹਾਂ ਡੰਡੇਵਤ ਨਿਸ਼ਚਾ ਹੈ ਤੁਹਾਡਾ।
ਕੋ ਲਖ ਸਕ ਹੈ ਜਗਤ ਨਰ ਮੂੜਾ।
ਜਗਤ ਦਾ ਮੂਰਖ ਆਦਮੀ ਨਹੀਂ ਜਾਣ ਸਕਦਾ। ਮੂਰਖਤਾ ਸੰਸਾਰ ਦੇ ਅੰਦਰ ਦਿਨੋ ਦਿਨ ਵੱਧਦੀ ਤੁਰੀ ਜਾ ਰਹੀ ਹੈ।
ਚਰਨ ਸਰਨ ਮੈਂ ਕੀਨੋ ਪਰਣਾ।
ਇਸ ਕਰਕੇ ਪਰਨਾ ਹੁੰਦਾ ਆਸਰਾ। ਮੈਂ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਕੇ ਤੁਹਾਡਾ ਆਸਰਾ ਲਿਆ ਹੈ।
ਸਰਹਾ ਮੋਹੇ ਜਗ ਜਨਮ ਜੋ ਮਰਨਾ।
ਹੁਣ ਆਪ ਕਿਰਪਾ ਕਰ ਦਿਓ, ਜਿਹੜਾ ਜਗ ਦੇ ਵਿੱਚ ਆ ਕੇ ਜੰਮਣਾ ਫਿਰ ਮਰ ਕੇ ਜਾਣਾ, ਇਹ ਬਾਰ ਬਾਰ ਜਨਮ ਮਰਨ ਜਿਹੜਾ ਹੈ ਇਹ ਕੱਟ ਦਿਓ ਜੀ।
ਬ੍ਰਿਧਨ ਤੈ ਤਮ ਬ੍ਰਿਧ ਵਡੇਰੇ।
ਹੇ ਮਹਾਰਾਜ ਸੱਚੇ ਪਾਤਸ਼ਾਹ, ਆਪ ਜੀ ਵੱਡਿਆਂ ਤੋਂ ਵੱਡੇ ਹੋ ਜੀ, ਭਾਵੇਂ ਉਮਰ ਵਿੱਚ ਦੇਖਣ ਨੂੰ ਛੋਟੇ ਲੱਗਦੇ ਹੋ ਪਰ ਬਹੁਤ ਵੱਡੇ ਹੋ ਆਪ।
ਸਾਰੇ ਉਪਦੇਸ਼ ਕਟਹ ਦੁੱਖ ਮੇਰੇ।
ਹੁਣ ਉਪਦੇਸ਼ ਕਰਕੇ ਜਿਹੜੇ ਮੇਰੇ ਅੰਦਰਲੇ ਦੁੱਖ ਨੇ, ਬਾਹਰਲੇ ਦੁੱਖ ਨੇ, ਉੱਪਰਲੇ ਦੁੱਖ ਨੇ, ਸਾਰੇ ਦੁੱਖ ਕੱਟ ਦਿਓ ਜੀ।
ਦੀਨ ਬੰਦ ਦੁੱਖ ਦਲਨ ਦਇਆ ਨਿਧ।
ਆਪ ਜੀ ਦੁੱਖਾਂ ਦਾ ਨਾਸ ਕਰਤਾ ਹੋ ਜੀ, ਦੀਨਾਂ ਦੇ ਬੰਧਪ ਹੋ ਜੀ, ਦਇਆ ਦੇ ਖਜ਼ਾਨੇ ਹੋ ਜੀ।
ਬਚਨ ਅਧੀਨ ਸੁਣੇ ਜਬ ਯਸ ਬਿਦ।
ਜਦੋਂ ਅਧੀਨਗੀ ਨਾਲ ਬਚਨ ਕੀਤੇ, ਨਿਮਰਤਾ ਚਾ ਕੇ ਸ਼ਰਧਾ ਪੂਰਵਕ,
ਦਇਆ ਦ੍ਰਿਸ਼ਟ ਦੇਖੀ ਸੁਖਦਾਨੀ।
ਸੁਖਾਂ ਦੇ ਦਾਨੀ, ਸੁਖਾਂ ਦੇ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਨੇ ਦਇਆ ਦੀ ਦ੍ਰਿਸ਼ਟੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ। ਗੁਰੂ ਪਿਆਰਿਆਂ ਦੀ ਦ੍ਰਿਸ਼ਟੀ ਚ ਅੰਮ੍ਰਿਤ ਹੁੰਦਾ, ਗੁਰੂ ਪਿਆਰਿਆਂ ਦੀ ਤੇ ਫਿਰ ਗੁਰੂ ਦੀ ਦ੍ਰਿਸ਼ਟੀ ਚ ਅੰਮ੍ਰਿਤ ਦਾ ਭੰਡਾਰ, ਅੰਮ੍ਰਿਤ ਦਾ ਸਮੁੰਦਰ। ਸੋ ਦੋਨੋਂ ਇੱਕੋ ਰੂਪ ਨਿਰੰਕਾਰ ਨਿਰਗੁਣ ਰੂਪ ਹੈ। ਇਸੇ ਤਰ੍ਹਾਂ ਆਕਾਰ ਧਾਰਿਆ ਗੁਰੂ ਨਾਨਕ ਰੂਪ, ਉਹ ਸਰਗੁਣ ਰੂਪ ਹੈ। ਇਸੇ ਤਰ੍ਹਾਂ ਅੱਗੇ ਆਪਣੇ ਪਿਆਰੇ ਬਣਾਏ, ਉਹ ਵੀ ਗੁਰੂ ਰੂਪ ਹੈ। ਸਾਧ ਸੰਗਤ ਵੀ ਗੁਰੂ ਰੂਪ ਹੈ। ਜਾਂ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਸਿੱਖਾਂ ਅੰਦਰ ਸਤਿਗੁਰ ਵਰਤਦਾ। ਸਤਿਗੁਰੂ ਜੀ ਸਾਰਿਆਂ ਦੇ ਅੰਦਰ ਵਰਤ ਜਾਂਦੇ ਨੇ, ਕਿਉਂਕਿ ਉਹਨਾਂ ਨੇ ਵਰਤਣਾ ਕਿਵੇਂ? ਉਹ ਸਰਵ ਵਿਆਪਕ ਪ੍ਰਕਾਸ਼ ਹੈ ਅਤੇ ਉਹਨਾਂ ਦਾ ਪ੍ਰਕਾਸ਼ ਸਾਡੇ ਹਿਰਦੇ ਵਿੱਚ ਵੀ ਹੈ, ਬਾਹਰ ਵੀ ਹੈ। ਉਹ ਅੰਦਰ ਹੀ ਵਰਤ ਜਾਂਦੇ ਹਨ ਪ੍ਰਕਾਸ਼ ਰੂਪ ਹੋ ਕੇ।
ਮ੍ਰਿਦਲ ਮਧੁਰ ਬੋਲੇ ਮੁਖ ਬਾਣੀ।
ਮੁਖ ਵਿੱਚੋਂ ਬੜੀ ਮ੍ਰਿਦਲ ਹੁੰਦੀ, ਕੋਮਲ ਮਧੁਰ ਮਿੱਠੀ ਬਾਣੀ ਗੁਰੂ ਨਾਨਕ ਦੇਵ ਜੀ ਬੋਲੇ।
ਮਨ ਕੰਚਨ ਜਗ ਸਿਕਤਾ ਮਾਹੀ।
ਹੁਣ ਬਹੁਤ ਯਥਾ ਸ਼ਕਤ ਸੁੰਦਰ ਉਪਦੇਸ਼ ਕਰਨ ਲੱਗੇ ਨੇ, ਕਹਿੰਦੇ ਸੁਣ ਧਿਆਨ ਦੇ ਨਾਲ। ਇਹ ਜਿਹੜਾ ਮਨ ਹੈ ਨਾ, ਮਨ ਕੰਚਨ, ਮਨ ਰੂਪ ਸੋਨਾ ਹੈ, ਜਗਤ ਰੂਪ ਸਿਕਤਾ ਹੁੰਦੀ ਹੈ ਰੇਤਾ। ਇਹ ਜਗਤ ਰੂਪ ਰੇਤੇ ਦੇ ਵਿੱਚ ਮਨ ਜਿਹੜਾ ਹੈ ਸੋਨੇ ਵਾਂਗ ਆਪਸ ਵਿੱਚ ਮਿਲ ਗਿਆ।
ਬੀਨ ਬੀਨ ਇਕੱਠੇ ਕਰ ਤਾਹੀ।
ਚੁਣ ਚੁਣ ਕੇ ਇਕੱਠਾ ਕਰਨਾ ਪੈਂਦਾ, ਜਿਵੇਂ ਜਿਹੜਾ ਸੋਨਾ ਹੈ ਸੁਨਿਆਰੇ ਇਹ ਸੋਨੇ ਨੂੰ ਰੇਤੀ ਨਾਲ ਰਗੜਦੇ ਨੇ, ਬਰੀਕ ਬਰੀਕ ਕਣਜੇ ਥੱਲੇ ਡਿੱਗਦੇ ਨੇ। ਉਹ ਜਿਹੜੇ ਕਣਜੇ ਰੇਤੇ ਚ ਮਿਲ ਜਾਣ, ਛਾਂਟਣੇ ਬਹੁਤ ਔਖੇ ਨੇ। ਇਸੇ ਤਰ੍ਹਾਂ ਹੀ ਇਹ ਜਿਹੜੀ ਸੋ ਨਦੀਆਂ ਦੇ ਵਿੱਚੋਂ ਸੋਨਾ ਨਿਕਲਦਾ ਹੈ, ਤਾਂ ਉੱਥੋਂ ਲੋਕੀ ਕੀ ਕਰਦੇ ਨੇ, ਭਾਵੇਂ ਉੱਥੋਂ ਖਾਣਾ ਵਿੱਚੋਂ ਸੋਨਾ ਨਿਕਲਦਾ, ਪਰ ਦੇਖਿਆ ਹੈ ਬਿਹਾਰ ਦੇ ਵਿੱਚ ਟਾਟਾ ਸ਼ਹਿਰ ਦੇ ਕੋਲ ਘਾਟ ਸ਼ਿਲਾ ਪੈਂਦਾ। ਘਾਟ ਸ਼ਿਲਾ 250 ਸਿੱਖਾਂ ਦਾ ਘਰ ਹੈ। ਉਸ ਥਾਂ ਦੇ ਉੱਤੇ ਸ਼ਾਮ ਨੂੰ ਚਲੇ ਗਏ ਗੱਡੀ 'ਚ ਪਹਾੜੀ ਏਰੀਆ, ਜਾਂ ਸਵੇਰੇ ਸਵੇਰੇ ਬਹੁਤ ਲੋਕ ਛਾਨਣੀਆਂ ਲੈ ਕੇ ਬੈਠੇ, ਪਾਣੀ 'ਚ ਰੇਤਾ ਸਮੇਤ ਪਾਉਂਦੇ ਨੇ ਅਤੇ ਛਾਣਦੇ ਨੇ। ਸ਼ਾਮ ਤੱਕ ਉਹ ਬੱਚਿਆਂ ਸਮੇਤ ਸਾਰੇ ਜਾਣੇ ਲੱਗੇ ਹੋਏ ਸੀ। ਕੀ ਕਰਦੇ ਨੇ ਇਹ? ਕਹਿੰਦੇ ਰੇਤਾ ਛਾਣੀ ਜਾਂਦੇ ਨੇ, ਮਾੜੇ ਮਾੜੇ ਕਿਣਕੇ ਸੋਨੇ ਦੇ ਨਿਕਲਦੇ ਨੇ ਵਿੱਚੋਂ। ਇਹ ਸ਼ਾਮ ਤੱਕ ਸਾਰਾ ਟੱਬਰ ਤੋਲਾ ਤੋਲਾ ਸੋਨਾ ਇਕੱਠਾ ਕਰ ਲੈਂਦਾ, ਫਿਰ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਨੇ। ਉੱਥੋਂ ਸੋਨਾ ਨਿਕਲਦਾ ਕਾਫੀ ਖਾਣਾਂ ਦੇ ਵਿੱਚੋਂ। ਇਸ ਤਰ੍ਹਾਂ ਹੈ ਮਹਾਰਾਜ, ਕਹਿੰਦੇ ਨੇ ਇਹ ਮਨ ਸੋਨੇ ਵੱਤ ਹੈ ਅਤੇ ਸੰਸਾਰ ਰੂਪੀ ਰੇਤੇ ਦੇ ਵਿੱਚ ਸੋਨੇ ਵਾਂਗੂ ਮਿਲਿਆ ਹੋਇਆ ਹੈ।
ਤਪ ਅਗਨੀ ਮੈਂ ਭਗਤ ਕਠਾਲੀ,
ਤਪਤਾ ਦੀ ਜਿਹੜੀ ਫਿਰ ਅਗਨੀ ਹੈ, ਕਿਉਂਕਿ ਜਿੱਥੋਂ ਇਹ ਚੀਜ਼ਾਂ ਕੱਢੀਆਂ ਜਾਂਦੀਆਂ ਉੱਥੋਂ ਇਕੱਠਾ ਪੱਥਰ ਹੀ ਲਿਆਂਦਾ ਜਾਂਦਾ। ਉਹ ਟਰੱਕ ਭਰੇ ਹੋਏ ਆਉਂਦੇ ਸੀ ਉੱਥੇ ਪੱਥਰਾਂ ਦੇ, ਉਹਨਾਂ ਵਿੱਚ ਸੋਨਾ ਲਿਸ਼ਕਦਾ ਹੁੰਦਾ ਸੀ, ਪਰ ਉਹਨੂੰ ਕੋਈ ਹੱਥ ਨਹੀਂ ਲਾ ਸਕਦਾ। ਉਹ ਫਿਰ ਪਾ ਕੇ ਵੱਡੀ ਵੱਡੀ ਉਖਲੀਆਂ ਜਿਹੀਆਂ 'ਚ ਉਹਨੂੰ ਸਾਰੇ ਪੱਥਰ ਨੂੰ ਕੁੱਟ ਕੇ ਇੱਕ ਭੱਠੀ 'ਚ ਪਾ ਦਿੰਦੇ ਸੀ, ਉਹ ਸਾਰਾ ਪੰਘਲਾ ਦੇਣਾ, ਗੰਦਗੀ ਜੀ ਵੱਖਰੀ ਹੋ ਜਾਂਦੀ ਹੈ, ਸੋਨਾ ਇੱਕ ਪਾਸੇ ਹੋ ਜਾਂਦਾ ਪਿੰਘਲ ਕੇ, ਉਹ ਅੱਗੇ ਕੁਠਾਲੀ 'ਚ, ਫਿਰ ਪੰਘਲਾ ਫਿਰ ਪੰਘਲਾ। ਪੁੱਛਿਆ ਸੀ ਮੈਂ, ਕਹਿੰਦੇ ਇੱਕ ਕੁਇੰਟਲ ਪੱਥਰ 'ਚੋਂ ਲਗਭਗ 2-3 ਗ੍ਰਾਮ ਸੋਨਾ ਨਿਕਲ ਆਉਂਦਾ। ਫਿਰ ਉਹ ਪੱਥਰ ਜਿਹਾ ਇੱਕ ਛੋਟਾ ਜਿਹਾ ਉਹਨਾਂ ਦਿੱਤਾ ਵੀ ਸੀ, ਕਹਿੰਦੇ ਦੇਖੋ ਆ ਉਹਦੇ ਉੱਤੇ ਉੱਤੇ ਸੋਨਾ ਕਿੱਦਾਂ ਮਾੜਾ ਮਾੜਾ ਲਿਸ਼ਕਦਾ ਸੀ ਉਹਦੇ ਉੱਤੇ, ਇਉਂ ਸੋਨਾ ਕੱਢਿਆ ਜਾਂਦਾ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਹੈ ਨਾ, ਫਿਰ ਪੱਥਰ ਜਿਵੇਂ ਕੁੱਟ ਕੁੱਟ ਕੇ ਲੋਹਾ ਵੀ ਇਸ ਤਰ੍ਹਾਂ ਹੀ ਕੱਢਦੇ ਨੇ। ਭਲਾਈ ਸਟੀਲ ਪਲਾਂਟ ਦੇ ਵਿੱਚ ਬਹੁਤ ਪਿੱਛੋਂ ਪੱਥਰ ਆਉਂਦਾ ਵੱਡਾ ਵੱਡਾ, ਫਿਰ ਛੋਟਾ, ਫਿਰ ਬਰੀਕ, ਫਿਰ ਹੋਰ ਬਰੀਕ, ਫਿਰ ਲੋਹੇ ਦੀਆਂ ਭੱਠੀਆਂ ਉਹਨਾਂ ਵਿੱਚ ਪਾ ਕੇ ਪੰਘਲਾ ਕੇ ਫਿਰ ਸ਼ੁੱਧ ਕਰਦੇ 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 ਫਰੈਨ ਲੋਹਾ ਨਿਕਲ ਆਉਂਦਾ, ਉਹਦੇ ਵਿੱਚੋਂ ਫਿਰ ਅੱਗੇ ਸਟੀਲ ਤਿਆਰ ਹੁੰਦਾ। ਇਹਦਾ ਫਰਕ ਹੁੰਦਾ ਸਰਬ ਲੋਹ ਦਾ ਅਤੇ ਸਟੀਲ ਦਾ। ਲੋਹੇ ਨੂੰ ਇੰਨਾ ਜ਼ਿਆਦਾ ਅਗਨੀ ਦਿੰਦੇ ਨੇ, ਫਿਰ ਇਹ ਦੋ ਚੀਜ਼ਾਂ ਮਿਲ ਕੇ ਕਹਿੰਦੇ ਸਟੀਲ ਬਣਦਾ ਅੱਗੇ। ਇਸ ਤਰ੍ਹਾਂ ਦੇ ਨਾਲ ਫਿਰ ਇਹ ਜਿਹੜਾ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਸੋਨਾ ਹੈ, ਸੋਨਾ ਫਿਰ ਇਹ ਭਗਤੀ ਦੀ ਕੁਠਾਲੀ ਵਿੱਚ ਪਾ ਕੇ ਮਨ ਨੂੰ ਜਿਹੜਾ ਸੋਨਾ ਹੈ, ਜਗਤ ਜਿਹੜਾ ਮਿੱਟੀ ਹੈ, ਇਹ ਮਿਕਸ ਹੋਏ ਵੇ ਨੇ ਆਪਸ ਵਿੱਚ, ਇਸ ਨੂੰ ਅਲੱਗ ਕਰਨਾ। ਅਲੱਗ ਕਰਨ ਲਈ ਸਤਿਗੁਰੂ ਕਹਿੰਦੇ ਫਿਰ ਜਿਹੜਾ ਹੈ ਤਪ ਦੀ ਅਗਨੀ ਵਿੱਚ ਭਗਤੀ ਦੀ ਕੁਠਾਲੀ ਵਿੱਚ ਪਾ ਕੇ।
ਵਿਸ਼ੇ ਮੈਲ ਹੱਥ ਲਿਹੋ ਤਿਹ ਗਾਲੀ,
ਇਸ ਤਰ੍ਹਾਂ ਸਤਿਗੁਰੂ ਕਹਿੰਦੇ ਨਾਸ ਕਰ ਦਿਓ ਵਿਸ਼ੇ ਮੈਲ ਹੱਥ, ਵਿਸ਼ਿਆਂ ਵਿਕਾਰਾਂ ਦੀ ਮੈਲ ਨੂੰ ਹੱਤ ਕੇ ਨਾਸ ਕਰਕੇ। ਲਿਹੋ ਤਿਹ ਗਾਲੀ, ਉਹਨੂੰ ਗਾਲ ਲੈਣਾ। ਜਾਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ, ਭਾਓ ਖੱਲਾ ਅਗਨ ਤਪ ਤਾਓ, ਭਾਂਡਾ ਭਾਓ ਅੰਮ੍ਰਿਤ ਤਿਤ ਟਾਲ, ਘੜੀਆ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਇਸ ਤਰ੍ਹਾਂ ਉਹ ਗਾਲ ਲੈਣਾ ਹੈ।
ਅਲੰਕਾਰ ਘਰ ਸਰਲ ਅਦੀਰਾ,
ਇਹਦੇ ਵਿੱਚੋਂ ਫਿਰ ਗਹਿਣੇ ਘੜ ਕੇ ਸਿੱਧੇ ਬਣਾ ਲੈਣੇ, ਭਾਵ ਸ਼ੁਭ ਗੁਣਾਂ ਦੇ ਗਹਿਣੇ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਨੇ ਕਿ ਕਰ ਕਰ ਕਰਤਾ ਕੰਗਨ ਪਹਿਰੈ। ਕਹਿੰਦੇ ਕੰਗਣ ਕਾਹਦਾ ਪਾਉਣਾ? ਕਰਤਾ ਪੁਰਖ ਦਾ ਜਿਹੜਾ ਨਾਮ ਜਪਣਾ ਹੈ। ਸਾਰੇ ਸਤਿਗੁਰੂ ਕਹਿੰਦੇ ਨੇ ਗਹਿਣੇ ਕੀ ਚੀਜ਼ ਨੇ? ਨਾਮ ਹੀ ਹੈ।
ਇਹ ਮੈਂ ਜੱਟ ਹੋ ਨਾਮ ਹਰ ਹੀਰਾ,
ਹੁਣ ਸੋਨੇ ਦੀ ਜਦੋਂ ਘਾੜਤ ਘੜੀ ਹੈ, ਮਨ ਨੂੰ ਉਹ ਗਰਮ ਕਰਕੇ ਭਗਤੀ ਦੀ ਕੁਠਾਲੀ 'ਚ ਢਾਲ ਕੇ ਜਗਤ ਦੇ ਵਿੱਚੋਂ ਜਦੋਂ ਮਨ ਕਦੇ ਪੁੱਤਰਾਂ 'ਚ, ਧੀਆਂ 'ਚ, ਪਰਿਵਾਰ ਵਿੱਚ, ਘਰ ਵਿੱਚ, ਕੰਮਾਂ ਕਾਰਾਂ ਵਿੱਚ, ਰਿਸ਼ਤੇਦਾਰਾਂ ਵਿੱਚ, ਦੋਸਤਾਂ ਮਿੱਤਰਾਂ ਵਿੱਚ, ਖਾਣ ਪੀਣ ਵਿੱਚ, ਕੱਪੜਿਆਂ ਵਿੱਚ, ਜੇ ਗਿਣਤੀ ਕਰੀਏ ਹਜ਼ਾਰ ਚੀਜ਼ 'ਚ ਮਨ ਸਾਡਾ ਫਸਿਆ ਹੋਇਆ, ਕਿਣਕਾ ਕਿਣਕਾ ਹੋਇਆ ਪਿਆ। ਹੁਣ ਸਤਿਗੁਰੂ ਕਹਿੰਦੇ ਉਹ ਭਗਤੀ ਦੀ ਕੁਠਾਲੀ 'ਚ ਪਾ ਕੇ ਤਪ ਦੀ ਅਗਨੀ ਵਿੱਚ ਉਹਨੂੰ ਗਰਮ ਕਰਕੇ ਵਿਸ਼ਿਆਂ ਦੀ ਮੈਲ ਨੂੰ ਗਾਲ ਕੇ ਕੱਢ ਕੇ ਇੱਕ ਪਾਸੇ ਮਨ ਨੂੰ ਖਿੱਚਣਾ ਸਾਰੇ ਪਾਸਿਆਂ ਤੇ, ਇਹਦੇ ਬਰੀਕ ਬਰੀਕ ਜਿਹੜੇ ਕਣ ਨੇ ਉਹ ਹੌਲੀ ਹੌਲੀ ਸਾਰਿਆਂ ਵਿੱਚੋਂ ਖਿੱਚ ਲੈਣੇ ਆਪਾਂ ਨੇ, ਅਤੇ ਮਨ ਨੂੰ ਇੱਕ ਥਾਂ ਇਕਾਗਰ ਕਰ ਦੇਣਾ, ਇਕੱਠਾ ਕਰ ਦੇਣਾ, ਨਾ ਮਨ ਇੱਧਰ ਨਾ ਜਾਵੇ ਉੱਧਰ, ਨਾ ਉੱਧਰ ਨਾ ਉੱਧਰ, ਚਾਰੇ ਪਾਸੇ ਤੋਂ ਰੋਕ ਲੈਣਾ, ਦਸੋ ਦਿਸ਼ਾ ਤੋਂ ਉੱਪਰੋਂ ਥੱਲਿਓਂ ਬਿਲਕੁਲ ਮਨ ਨੂੰ ਇੱਕ ਥਾਂ ਤੇ ਇਕੱਠਾ ਕਰਨਾ, ਲਿਆ ਕੇ ਫਿਰ ਇੱਕ ਥਾਂ ਦੇ ਉੱਤੇ ਜਦੋਂ ਮਨ ਐਨ ਇਕੱਠਾ ਹੋ ਗਿਆ, ਸੋਨੇ ਵਾਂਗੂ ਲਿਸ਼ਕ ਗਿਆ, ਇਹਦੇ ਵਿੱਚ ਜੜ ਦੇਣਾ, ਗੁਰਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ, ਸ਼ਬਦ ਰਤਨ ਜਿੱਤ ਮਨ ਲਾਗਾ, ਇਹੋ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਓ। ਇਸ ਕਰਕੇ ਮਹਾਰਾਜ ਕਹਿੰਦੇ ਉਹਦੇ ਵਿੱਚ ਫਿਰ ਨਾਮ ਰੂਪ ਹੀਰਾ ਜੜ ਦੇਣਾ, ਐਸੋ ਹੀਰਾ ਨਿਰਮਲ ਨਾਮ। ਜਦੋਂ ਮਨ ਐਨ ਕੱਢ ਲਿਆ ਸਾਰੇ ਜਗਤ ਵਿੱਚੋਂ, ਮਨ ਖਿੰਡਿਆ ਹੈ ਬਹੁਤ ਜ਼ਿਆਦਾ, ਭਗਤੀ ਤੋਂ ਬਿਨਾਂ, ਮਨ ਇਕਾਂਤ ਵਿੱਚ ਬੈਠ ਕੇ ਭਗਤੀ ਕਰਨ ਤੋਂ ਬਿਨਾਂ, ਤਪ ਤੋਂ ਬਿਨਾਂ, ਸੇਵਾ ਰੂਪ ਤਪ ਹੈ, ਗੁਰ ਸੇਵਾ ਤਪਾਂ ਸਿਰ ਤਪ ਸਾਰ। ਮਨ ਫਿਰ ਕੱਢ ਕੇ ਸਾਰਾ ਕਿਣਕਾ ਕਿਣਕਾ ਕਰਦਿਆਂ ਕਾਫੀ ਦੇਰ ਲੱਗ ਜਾਂਦੀ, ਇੱਕ ਥਾਂ ਹੋਇਆ ਉਹਦੇ ਵਿੱਚ ਜੜ ਦੇਣਾ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਔਰ ਪਹਿਰਾਵਹ ਪਰਮ ਪਵਿੱਤਰਾ,
ਇਹਨੂੰ ਫਿਰ ਆਪਣੇ ਹਿਰਦੇ ਚ ਜੜ ਲਓ, ਪਰਮ ਪਵਿੱਤਰ ਇਕੱਠਾ ਕਰਕੇ ਸੋਨੇ ਦਾ ਉਹ ਮਨ ਦੀ ਇਕਾਗਰਤਾ ਰੂਪ ਗਹਿਣਾ, ਉਹਦੇ ਚ ਜੜਿਆ ਨਾਮ ਦਾ ਹੀਰਾ, ਉਹ ਆਪਣੇ ਹਿਰਦੇ ਵਿੱਚ ਜੜ ਲਿਆ। ਲੋਕੀ ਸੋਨਾ ਪਾ ਕੇ ਲੌਕਟ ਪਾਇਆ ਹੈ ਮੈਂ, ਸਤਿਗੁਰੂ ਕਹਿੰਦੇ ਇਹ ਜੇ ਪਰਲੋਕ ਨੂੰ ਨਾਲ ਜਾਂਦਾ ਹੁੰਦਾ ਮੈਂ ਤੁਹਾਨੂੰ ਕਹਿ ਦਿੰਦਾ ਪਾ ਲਓ, ਆਪਾਂ ਨਾਲ ਲੈ ਕੇ ਚੱਲਾਂਗੇ। ਇਹ ਸਤਿਗੁਰੂ ਕਹਿੰਦੇ ਮਨੋਰੰਜਨ ਹੈ, ਮਨ ਨੂੰ ਰੰਜਨ ਭਾਵ ਖੁਸ਼ ਕਰਨ ਵਾਲੀ ਮਾਇਆ, ਜਿਉਂਦੇ ਜੀ ਖੁਸ਼ੀ ਹੁੰਦੀ ਬੜੀ, ਮੇਰੇ ਆਹ ਪਾਇਆ ਹੋਇਆ, ਸਾਡੇ ਕੋਲ ਇੰਨਾ, ਸਾਡੇ ਕੋਲ ਆਹ ਚੀਜ਼ ਹੈ, ਇਹ ਬਸ ਇੱਕ ਖੁਸ਼ੀ ਹੈ। ਜਦੋਂ ਸਰੀਰ ਛੱਡਿਆ ਇਹ ਇੱਥੇ ਹੀ ਰਹਿ ਗਿਆ, ਪਰਲੋਕ ਨੂੰ ਗਿਆ ਹੀ ਨਾ, ਧੋਖਾ ਹੋ ਗਿਆ ਬਈ ਮੇਰੇ ਨਾਲ ਤਾਂ, ਮਰਨ ਲੱਗਿਆ ਪਛਤਾਵਾ ਹੋ ਗਿਆ, ਧੋਖਾ ਹੋ ਗਿਆ ਮੇਰੇ ਨਾਲ ਤਾਂ। ਸਤਿਗੁਰੂ ਕਹਿੰਦੇ ਨਾ ਉਹ ਮਰਹੈ ਨਾ ਠਾਗੇ ਜਾ ਹੈ, ਜਿਨ ਕਹਿ ਰਾਮ ਵਸੈ ਮਨ ਮਾਹੇ। ਰੱਬ ਦੇ ਪਿਆਰੇ ਨਾ ਮਰਦੇ ਨੇ ਨਾ ਠੱਗੇ ਜਾਂਦੇ ਨੇ, ਕਿਉਂਕਿ ਉਹਨਾਂ ਨੇ ਜਿਉਂਦੇ ਜੀ ਗੁਰਮਤ ਲੈ ਕੇ, ਗੁਰੂ ਦਾ ਉਪਦੇਸ਼ ਲੈ ਕੇ ਆਪਣੇ ਜੀਵਨ ਨੂੰ ਚੰਗੀ ਤਰ੍ਹਾਂ ਢਾਲ ਲਿਆ ਹੈ।
ਸੋਭਾ ਲੋਕਾਂ ਉਬੈ ਬਚਿੱਤਰਾ,
ਉਬੈ ਤੋਂ ਭਾਵ ਦੋਨਾਂ ਲੋਕਾਂ ਦੇ ਵਿੱਚ ਬਚਿੱਤਰ ਸੋਭਾ ਹੁੰਦੀ ਉਸ ਇਨਸਾਨ ਦੀ ਜਿਹਨੇ ਹਿਰਦੇ ਚ ਨਾਮ ਨੂੰ ਵਸਾਇਆ ਹੈ। ਖਿੰਡੇ ਹੋਏ ਮਨਾਂ ਵਾਲੇ ਨੂੰ ਕਦੇ ਕੋਈ ਮੰਨਦਾ ਨਹੀਂ, ਇਕਾਗਰ ਮਨਾਂ ਵਾਲਿਆਂ ਨੂੰ ਸਾਰੀ ਦੁਨੀਆਂ ਝੁਕਦੀ, ਇੱਥੇ ਵੀ ਪਰਲੋਕ ਦੇ ਵਿੱਚ ਵੀ।
ਸਤਨਾਮ ਇੱਕ ਚਿੱਤ ਲਿਵਲਾਈ,
ਮਹਾਰਾਜ ਕਹਿੰਦੇ ਸਤਨਾਮ ਵਾਹਿਗੁਰੂ ਇੱਕ ਚਿੱਤ ਜਪਣਾ, ਪਰ ਲਿਵ ਲਾ ਕੇ ਇਹ ਮਨ, ਹਰ ਜੀ ਧਿਆਈ ਤੂੰ ਇੱਕ ਮਨ ਇੱਕ ਚਿੱਤ ਪਾਏ, ਇਉਂ ਲਿਵ ਲਾ ਕੇ ਪਰਮੇਸ਼ਰ ਦੇ ਨਾਮ ਨੂੰ ਜਿਹੜਾ ਸਤਨਾਮ ਵਾਹਿਗੁਰੂ ਜਪਣਾ ਹੈ ਉੱਧਰ ਨੂੰ, ਕਿਉਂ ਖਿੰਡੇ ਹੋਏ ਮਨ ਦਾ ਹੈ, ਪਹਿਲਾਂ ਮਨ ਨਹੀਂ ਟਿਕਦਾ। ਲੋਕ ਕਹਿੰਦੇ ਜੀ ਬਾਣੀ ਪੜ੍ਹਦੇ ਮਨ ਨਹੀਂ ਟਿਕਦਾ, ਮਨ ਦੇ ਤਾਂ ਹਜ਼ਾਰ ਕੀ ਲੱਖ ਹਿੱਸਾ ਹੋਇਆ ਪਿਆ, ਇਹ ਤਾਂ ਕਿਣਕਾ ਕਿਣਕਾ ਹੋ ਕੇ ਸੰਸਾਰ ਦੇ ਵਿੱਚ ਖਿੰਡਿਆ ਪਿਆ, ਇਹ ਤਾਂ ਖਿੱਚ ਕੇ ਲਿਆਉਣਾ ਪੈਂਦਾ ਥਾਂ ਥਾਂ ਤੋਂ। ਜੇ ਤਾਂ ਚਲੋ ਇੱਕ ਥਾਂ ਹੀ ਇਕੱਠਾ ਹੁੰਦਾ, ਕਿਤੇ ਫਸਿਆ ਹੋਵੇ ਕੱਢ ਲਿਆਉਂਦੇ, ਇਹ ਤਾਂ ਟੁੱਟ ਕੇ ਜਿਵੇਂ ਕੱਚ ਹੁੰਦਾ ਨਾ, ਬਰੀਕ ਹੋ ਕੇ ਕੱਚ ਪੈ ਜਾਂਦਾ ਕਿਸੇ ਚੀਜ਼ 'ਚ, ਉਹ ਚੀਜ਼ ਦੇ ਵਿੱਚ ਹੁਣ ਐਂ ਚੁਣ ਚੁਣ ਕੇ ਕੱਢਣਾ ਪੈਂਦਾ। ਇਸੇ ਤਰ੍ਹਾਂ ਸਾਡਾ ਮਨ ਤਾਂ ਬਹੁਤ ਬਰੀਕ ਕਣਾਂ ਵਾਂਗੂ ਸੰਸਾਰ ਦੇ ਵਿੱਚ ਫੈਲ ਗਿਆ, ਮਨ ਇੰਨੀ ਦੂਰ ਤੱਕ ਫੈਲਿਆ ਹੋਇਆ ਹੈ ਜਿਹਦਾ ਕੋਈ ਅੰਤ ਨਹੀਂ। ਇਸ ਕਰਕੇ ਜਿੰਨੀ ਦੇਰ ਹੋ ਗਈ ਇਹਨੂੰ ਖਿੰਡਦੇ ਨੂੰ, ਕਈ ਜਨਮ ਹੋ ਗਏ ਖਿੰਡਦੇ ਨੂੰ, ਕਿਤੇ ਅੱਜ ਦਾ ਖਿੰਡਦਾ, ਅੱਜ ਤੱਕ ਤਾਂ ਖਿੰਡਦਾ ਹੀ ਆਇਆ, ਖਿੰਡਦਾ ਹੀ ਆਇਆ, ਜਨਮ ਜਨਮ ਕੇ ਇਸ ਮਨ ਕਾ ਮਲ ਲਾਗੀ, ਕਾਲਾ ਹੋਆ ਸਿਆਹੋ। ਮਹਾਰਾਜ ਕਹਿੰਦੇ ਹੁਣ ਇਹ ਜਨਮਾਂ ਜਨਮਾਂ ਤੋਂ ਹਲੇ ਤੱਕ ਤਾਂ ਖਿੰਡਦਾ ਹੀ ਆਇਆ, ਤੇ ਹੁਣ ਇਕਾਗਰਤਾ ਨੂੰ ਕਹਿੰਦਾ ਮੈਂ ਘੰਟਿਆਂ ਚ ਹੀ ਕਰ ਲਵਾਂ, ਇਹ ਇੱਕ ਘੰਟੇ ਦਾ ਕੰਮ ਨਹੀਂ ਹੈ, ਇਹਨੂੰ ਇਕੱਠਿਆਂ ਕਰਦਿਆਂ ਵੀ ਫਿਰ ਕਈ ਜਨਮ ਲੱਗ ਜਾਂਦੇ ਨੇ ਕਈ ਵਾਰੀ। ਇਹ ਤਾਂ ਗੁਰੂ ਨਾਨਕ ਸਾਹਿਬ ਨੇ ਆ ਕੇ ਕਿਰਪਾ ਕੀਤੀ ਹੈ ਕਿ ਨਾਮ ਇੰਨਾ ਵੱਡਾ ਚੁੰਬਕੀ ਸ਼ਕਤੀ ਦਿੱਤੀ ਹੈ ਕਿ ਖਿੰਡੇ ਹੋਏ ਮਨ ਨੂੰ ਕਲਯੁੱਗ ਦੇ ਵਿੱਚ ਥੋੜੇ ਕੁ ਮਹੀਨਿਆਂ 'ਚ ਹੀ ਸਭ ਚੁਣ ਚੁਣ ਕੇ ਲੈ ਨਾਮ ਇਹ ਕੰਮ ਕਰਦਾ ਫਿਰ ਨਾਮ ਸਾਡੇ ਖਿੰਡੇ ਹੋਏ ਮਨ ਨੂੰ ਇੱਕ ਥਾਂ ਕਰ ਦਿੰਦਾ ਜਪਦਿਆਂ ਜਪਦਿਆਂ ਗੁਰਾਂ ਦੀ ਕਿਰਪਾ ਹੋ ਜਾਂਦੀ ਹੈ
ਜਪੋ ਦੇਹ ਅਭਿਮਾਨ ਗਵਾਈ
ਨਾਮ ਨੂੰ ਜਪੋ ਤੇ ਦੇਹੀ ਦਾ ਜਿਹੜਾ ਹੰਕਾਰ ਹੈ ਮਨ ਦੇ ਅੰਦਰ ਸਰੀਰ ਦਾ ਹੰਕਾਰ ਜ਼ਿਆਦਾ ਹੁੰਦਾ ਗੋਤ ਦਾ ਹੰਕਾਰ ਹੁੰਦਾ ਪੈਸੇ ਦਾ ਹੰਕਾਰ ਹੁੰਦਾ ਜਾਤੀ ਅਭਿਮਾਨ ਹੈ ਡੌਲਿਆਂ ਦਾ ਬਲ ਦਿਖਾਈ ਜਾਂਦਾ ਮੈਂ ਕਰ ਦਿਆਂਗਾ ਮੈਂ ਪੁੱਠੇ ਕਰ ਦਿਆਂਗਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਇਨਸਾਨ ਦੀ ਬੜੀ ਵੱਡੀ ਭੁੱਲ ਹੈ ਸਰੀਰ ਜਿਹੜਾ ਹੈ ਇਹਦਾ ਹੀ ਹੰਕਾਰ ਹੋ ਜਾਂਦਾ ਇਨਸਾਨ ਨੂੰ ਇਹ ਸਰੀਰ ਮਹਾਰਾਜ ਕਹਿੰਦੇ ਥੋੜ੍ਹੇ ਚਿਰ ਦੀਆਂ ਖੇਡਾਂ ਹੁੰਦੀਆਂ ਨੇ 20 ਸਾਲ ਤਾਂ ਰਹਿਣਾ ਐਨ ਪੂਰਾ ਲੋਹੇ ਅਰਗਾ ਫਿਰ ਹੌਲੀ ਹੌਲੀ ਪਤਾ ਹੀ ਫਿਰ ਜਿੱਥੇ ਕੁ ਜਾ ਖੜਦਾ ਇਸ ਕਰਕੇ ਸਤਿਗੁਰੂ ਕਹਿੰਦੇ ਸਰੀਰ ਦਾ ਜਵਾਨੀ 'ਚ ਬਹੁਤ ਮਾਣ ਹੋ ਜਾਂਦਾ ਕਈਆਂ ਨੂੰ ਹੰਕਾਰ ਹੋ ਜਾਂਦਾ ਜਾਤੀ ਦਾ ਬੁੱਧੀ ਦਾ ਹੰਕਾਰ ਵੱਖਰਾ ਪੈਸੇ ਦਾ ਹੰਕਾਰ ਵੱਖਰਾ ਤਪੱਸਿਆ ਦਾ ਵੀ ਹੰਕਾਰ ਹੋ ਜਾਂਦਾ ਔਰ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਇਹ ਵੀ ਹੰਕਾਰ ਹੈ ਤੀਰਥ ਵਰਤ ਅਰਦਾਨ ਦਾ ਨਾਨਕ ਨਿਹਫਲ ਜਾਤ ਤੇ ਜਿਉਂ ਕੁੰਚਰ ਇਸਨਾਨ ਸਤਿਗੁਰੂ ਕਹਿੰਦੇ ਇਹ ਸਾਰਾ ਕੁਛ ਸੰਸਾਰ ਦੇ ਅੰਦਰ ਰਹਿੰਦੇ ਬੰਦੇ ਨੂੰ ਦੇਹੀ ਦਾ ਅਭਿਮਾਨ ਫਿਰ ਤਿਆਗਣਾ ਹੁੰਦਾ ਨਾਮ ਨਾਲ ਨਾਮ ਨੂੰ ਅੰਦਰ ਲੈ ਕੇ ਜਾਣਾ ਅਤੇ ਜਾਣਨਾ ਮੈਂ ਸਰੀਰ ਕੁਛ ਵੀ ਚੀਜ਼ ਨਹੀਂ ਹੈ
ਸਤਸੰਗਤ ਕੀ ਸੇਵਾ ਅਭੰਗਾ
ਸਤਸੰਗਤ ਦੀ ਜਿਹੜੀ ਸੇਵਾ ਇੱਕ ਰਸ ਲਗਾਤਾਰ ਕਰਦਾ ਰਹੇ ਨਿਯਮ ਨਾਲ ਰੋਜ਼ ਸੇਵਾ ਕਰਨੀ ਹੈ ਸੰਗਤ ਦੀ ਸੇਵਾ ਜਿਹੜੀ ਹੈ ਉਹ ਇਹ ਨਹੀਂ ਹੁੰਦਾ ਕਿ ਥੋੜ੍ਹੀ ਜਿਹੀ ਇੱਕ ਦਿਨ ਕਰ ਲਈ ਅਤੇ ਫਿਰ ਮੁੜ ਕੇ ਸਤਿਗੁਰੂ ਨੇ ਕੀ ਕਿਹਾ ਲਗਾਤਾਰ ਸੇਵਾ ਕਰਨੀ ਹੈ ਸੋ ਸੇਵਾ ਕਰਨ ਦੇ ਨਾਲ ਬੰਦੇ ਅੰਦਰ ਨਿਮਰਤਾ ਆਉਂਦੀ ਹੈ ਔਰ ਜਿਉਂ ਜਿੱਥੇ ਜ਼ਿਆਦਾ ਗੰਦਾ ਥਾਂ ਉੱਥੇ ਸਫਾਈ ਕਰਨੀ ਉਹ ਨਾਲ ਮਨ ਦੀ ਹੋਰ ਸ਼ੁੱਧਤਾ ਹੁੰਦੀ ਹੈ ਇਹ ਵੀ ਇੱਕ ਤਰੀਕਾ ਹੈ ਕਈ ਚੀਜ਼ਾਂ ਪ੍ਰੈਕਟੀਕਲੀ ਸਾਹਮਣੇ ਆਉਂਦੀਆਂ ਜਦੋਂ ਜਿੱਥੇ ਜ਼ਿਆਦਾ ਕੋਈ ਨਾ ਸਫਾਈ ਕਰਦਾ ਹੋਵੇ ਉੱਥੇ ਸਾਫ ਕਰਨਾ ਗੁਰੂ ਘਰ ਦੇ ਸਫਾਈ ਕਰਨੀ ਗੁਰਾਂ ਦੀ ਕਿਰਪਾ ਹੁੰਦੀ ਹੈ
ਕਰਹ ਸੁਖਦ ਨਿਤ ਸੰਗ ਅਮੰਗਾ
ਇਹ ਸੁਖ ਦੇ ਦੇਣ ਵਾਲੀ ਹੈ ਸੇਵਾ ਨਿਤ ਸੰਗ ਉਮੰਗਾ ਉਮੰਗ ਹੁੰਦੀ ਉਤਸ਼ਾਹ ਦੇ ਨਾਲ ਸੇਵਾ ਕਰਨੀ ਖੁਸ਼ੀ ਨਾਲ ਸੇਵਾ ਕਰਨੀ ਵੀ ਮੈਨੂੰ ਸੇਵਾ ਮਿਲੀ ਹੈ ਮੈਨੂੰ ਗੁਰਾਂ ਨੇ ਸੇਵਾ ਬਖਸ਼ੀ ਹੈ ਇਉਂ ਜਾਣ ਕੇ ਸਤਿਗੁਰੂ ਕਹਿੰਦੇ ਸੇਵਾ ਕਰਿਆ ਕਰ
ਬਚਨਾ ਜੁਦ ਕੇ ਸੰਗ ਮਲਾਨਾ
ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੇ ਬਚਨਾ ਰੂਪੀ ਤਿੱਖੇ ਤੀਰ ਛੱਡੇ ਸੀ ਮਲਾਣੇ ਦਾ ਜਿਹੜਾ ਮਨ ਸੀ
ਘਾਇਲ ਭਾ ਤਨ ਸੁੱਧ ਵਿਸਰਾਨਾ
ਕਹਿੰਦੇ ਘਾਇਲ ਹੋ ਗਿਆ ਫੱਟੜ ਹੋ ਗਿਆ ਸਰੀਰ ਦੀ ਸੋਝ ਹੀ ਨਾ ਰਹੀ ਗੁਰਾਂ ਦੇ ਕਿਰਪਾ ਦ੍ਰਿਸ਼ਟੀ ਦਾ ਤੀਰ ਚੱਲ ਗਿਆ
ਅਤ ਤੀਖਣ ਸੋ ਭਿੱਦ ਗਇਓ ਮਰਮੂ
ਅਤਿਅੰਤ ਹੀ ਤਿੱਖਾ ਤੀਰ ਸੀ ਗੁਰਬਚਨਾਂ ਦਾ ਬਿੰਨਿਆ ਗਿਆ ਮਰਮ ਅਸਥਾਨ ਸਭ ਤੋਂ ਕੋਮਲ ਅਸਥਾਨ ਹੈ ਹਿਰਦਾ ਕਬੀਰ ਸਤਿਗੁਰੂ ਸੂਰਮੇ ਬਾਹਿਆ ਬਾਂਝ ਹੋਏ ਇੱਕ ਲਾਗਤ ਹੀ ਪੋਏ ਗਿਰ ਪਰਾ ਪਰਾ ਕਰੇਜਾ ਛੇਕ ਇਸ ਕਰਕੇ ਕਰੇਜੇ ਛੇਕ ਹੋ ਗਿਆ
ਛਿੱਦੇ ਅੰਗ ਹਉਮੈ ਸੰਗ ਭਰਮੂ
ਹੁਣ ਜਿਹੜੇ ਹਉਮੈ ਸਹਿਤ ਭਰਪੂਰ ਸੀ ਭਰਮ ਰੂਪੀ ਅੰਗ ਸਾਰੇ ਬਿੰਨੇ ਗਏ ਹਉਮੈ ਸੀ ਜਿਹੜੀ ਉਹਨੂੰ ਸਤਿਗੁਰੂ ਮਹਾਰਾਜ ਨੇ ਦੂਰ ਕੀਤਾ ਇਸ ਕਰਕੇ ਸਤਿਗੁਰੂ ਮਹਾਰਾਜ ਗੁਰਸਿੱਖ ਨੂੰ ਜਦੋਂ ਉਪਦੇਸ਼ ਕਰਦੇ ਨੇ ਤਾਂ ਉਸ ਵਕਤ ਅਚਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਪੀਤਰ ਤਾਂ ਭਰਮ ਕਾਟਿਆ ਜਾਈ ਇਸ ਤਰ੍ਹਾਂ ਇੱਥੇ ਉਹ ਪ੍ਰਸੰਗ ਹੈ ਕਿ ਅਚਰ ਉਦਾਂ ਤੇ ਅਚਰ ਰਾਰੇ ਨੂੰ ਔਂਕੜ ਹੋਣ ਕਰਕੇ ਨਾਮ ਦਾ ਵਾਚਕ ਵੀ ਬਣਦਾ ਪਰ ਗੁਰਾਂ ਨੇ ਉੱਥੇ ਜਿਹੜਾ ਸੰਦੇਸ਼ ਦਿੱਤਾ ਉਹ ਪਹਿਲਾਂ ਕਹਿੰਦੇ ਕਾਮ ਕਰੋ ਲੋਭ ਮੋਹ ਹੰਕਾਰ ਨਾ ਜਿਹੜੇ ਚਰੇ ਜਾਣ ਵਾਲੇ ਇਹਨਾਂ ਨੂੰ ਖਤਮ ਕਰੋ ਜਿੰਨਾ ਕੁ ਕਰ ਸਕਦੇ ਹੋ। ਜਿਵੇਂ ਆਪਾਂ ਧਰਤੀ ਦੇ ਉੱਤੇ ਉੱਗੇ ਹੋਏ ਬਹੁਤ ਵੱਡੇ ਦਰਖਤ ਨੂੰ ਕੱਟਦੇ ਜਾਈਏ ਵੱਢਦੇ ਜਾਈਏ, ਕੱਟ ਕੱਟ ਕੇ ਧਰਤੀ ਦੇ ਲੈਵਲ 'ਤੇ ਉਹਦਾ ਤਣਾ ਕੱਟ ਦਈਏ, ਉੱਥੇ ਲੱਗਦਾ ਹੀ ਨਹੀਂ ਵੀ ਦਰਖਤ ਹੋਊਗਾ, ਪਰ 10 ਕੁ ਦਿਨਾਂ ਬਾਅਦ ਉੱਥੇ ਫਿਰ ਟਾਹਣੀਆਂ ਫੁੱਟ ਆਈਆਂ, ਫਿਰ ਦਰਖਤ ਬਣ ਗਿਆ। ਇਹ ਜਿਹੜਾ ਸੀ ਉੱਪਰਲਾ ਉੱਪਰਲਾ ਕੱਟਣਾ ਸੀ ਉਹ ਸੌਖਾ ਸੀ, ਹੁਣ ਕਹੀ ਲੈ ਕੇ ਪੱਟ ਕੇ ਉਹਦੀਆਂ ਜੜ੍ਹਾਂ ਕੱਢੀਆਂ, ਜਦੋਂ ਕਈ ਫੁੱਟ ਡੂੰਘਾ ਟੋਆ ਪੈ ਗਿਆ ਉੱਥੇ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਕਾਮ ਕਰੋ ਲੋਭ ਮੋਹ ਹੰਕਾਰ ਦੀਆਂ ਜੜ੍ਹਾਂ ਸਰੀਰ ਦੇ ਅੰਦਰ, ਕੈਂਸਰ ਤਾਂ ਕੁਛ ਵੀ ਚੀਜ਼ ਨਹੀਂ ਹੈ, ਇਹਦੇ ਤੋਂ ਭਿਆਨਕ ਢੰਗ ਨਾਲ ਅੰਦਰ ਫੈਲੀਆਂ ਹੋਈਆਂ ਜੜ੍ਹਾਂ ਨੇ, ਇਹ ਫਿਰ ਪਹਿਲਾਂ ਉੱਪਰੋਂ ਉੱਪਰੋਂ ਮੁਕਾਉਣੇ ਪੈਂਦੇ ਨੇ, ਹੌਲੀ ਹੌਲੀ ਫਿਰ ਨਾਮ ਦੇ ਨਾਲ ਅੰਦਰੋਂ ਦਵਾਈ ਦੇ ਦੇ ਕੇ, ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮਕੀ ਫੰਦਾ, ਇਉਂ ਮੇਰਾ ਵੈਦ ਗੁਰੂ ਗੋਬਿੰਦਾ ਕਿਰਪਾ ਕਰਕੇ ਹਉਮੈ ਦੇ ਰੋਗ ਨੂੰ, ਕਾਮ ਕਰੋ ਲੋਭ ਮੋਹ ਹੰਕਾਰ ਨੂੰ ਦਵਾਈ ਦੇ ਨਾਲ ਨਾਮ ਨਾਲ ਖਤਮ ਕਰਦੇ ਨੇ। ਤਾਂ ਸਤਿਗੁਰੂ ਕਹਿੰਦੇ ਨੇ ਅੰਦਰੋਂ ਫਿਰ ਭਰਮ ਦੇ ਸ਼ੌਰਟ ਕੱਟੇ ਜਾਂਦੇ ਨੇ, ਭਰਮ ਕੇ ਪਰਦੇ ਸਤਿਗੁਰ ਖੋਲੇ, ਭਰਮ ਦੇ ਪਰਦੇ ਸਤਿਗੁਰੂ ਮਹਾਰਾਜ ਸਿੱਖ ਦੇ ਖੋਲਦੇ, ਜਿਹੜੇ ਭਰਮ ਪਿਆ ਹੋਇਆ। ਇਸ ਕਰਕੇ ਭਰਮ ਨੂੰ ਦੂਰ ਕਰਨ ਲਈ ਭਰਮ ਤਹਿ ਭਰਮ ਅੰਧੇਰਾ ਨਾਹੀਂ, ਭਰਮ ਦਾ ਹਨੇਰਾ ਅਭਿਆਸ ਨਾਲ ਹੀ ਦੂਰ ਹੁੰਦਾ। ਜਦੋਂ ਭਰਮ ਦੇ ਹਨੇਰੇ ਨੂੰ ਦੂਰ ਕੀਤਾ, ਚਾਨਣ ਹੋ ਗਿਆ।